ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪੱਗ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਗੁਰੂ ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ ਗੁਰ ਕਾ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ
ਵਾਹਿਗੁਰੂ ਜੀ ਏਕ ਨਿਸ਼ਾ ਬਸ ਕਰ ਤਹਿ ਥਾਨਾ ਪੂਰ ਹੋਤ ਗੁਰ ਕੀਨ ਪਿਆਨਾ ਪੁਨ ਸਲ ਕੋਟ ਬਿਖੈ ਚਲ ਆਏ ਮੁਝਸੋ ਐਸੇ ਬਚਨ ਅਲਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਿਵਾਜੀ ਹੋਈ ਸਨਮਾਨਯੋਗ ਸਾਧ ਸੰਗਤ ਜੀਓ ਆਪ ਜੀ ਨੇ ਸ਼ਾਮ ਦੇ ਸੁੰਦਰ ਦੀਵਾਨਾਂ ਵਿੱਚ ਗੁਰੂ ਦਰਬਾਰ ਵਿੱਚ ਪਹੁੰਚ ਕੇ ਸੰਤ ਬਾਬਾ ਰਾਮ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਧੁਰਕੀ ਬਾਣੀ ਦੀ ਬਹੁਤ ਰਸ ਭਿੰਨੀ ਕਥਾ ਸਰਵਣ ਕਰਕੇ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਲਗਵਾਈਆਂ ਨੇ। ਸਤਿਗੁਰੂ ਮਹਾਰਾਜ ਪਾਤਸ਼ਾਹ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਜੋ ਸਾਧ ਸੰਗਤ ਜੀ ਲੜੀਵਾਰ ਕਥਾ ਦੇ ਰੂਪ ਵਿੱਚ ਚੱਲ ਰਿਹਾ ਉਸਦੀ 30-35 ਮਿੰਟ ਵਾਸਤੇ ਕਥਾ ਵਿਚਾਰ ਹੋਵੇਗੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਸਹੋ ਸੁਹਾਗਣ ਨਾਮੇ ਪਖੰਡੀ ਨੂੰ ਗੁਰਮਤ ਦਾ ਉਪਦੇਸ਼ ਦੇ ਕੇ ਉਸਦੀ ਜ਼ਿੰਦਗੀ ਵਿੱਚੋਂ ਪਖੰਡ ਔਰ ਇਸ ਤਰ੍ਹਾਂ ਦੇ ਅਡੰਬਰ ਕੱਢ ਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਦੇ ਉੱਤੇ ਤਰਸ ਕਰਦਿਆਂ ਹੋਇਆਂ ਉਸਨੂੰ ਦੁਬਾਰਾ ਤੋਂ ਵਡਿਆਈਆਂ ਬਖਸ਼ਿਸ਼ ਕਰ ਦਿੱਤੀਆਂ। ਆਪਣੀ ਮਹਾਰਾਜ ਸਾਹਿਬ ਜੀ ਨੇ ਦਇਆ ਕਰਕੇ ਲੂਲੇ ਪਿੰਗਲੇ ਨੂੰ ਹੱਥ ਪਾਂਵ ਤੰਦਰੁਸਤ ਕਰਕੇ ਔਰ ਉਹਨੂੰ ਕਹਿ ਦਿੱਤਾ ਕਿ ਕਹਿ ਦੇ ਕਿ ਸਹੋ ਸੁਹਾਗਣ ਨੇ ਮੈਨੂੰ ਰਾਜੀ ਕੀਤਾ ਔਰ ਏਡੀ ਵੱਡੀ ਦਿਆਲਤਾ ਦੇਖ ਕੇ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਇਹ ਪਖੰਡੀ ਪਹੁੰਚਿਆ ਪਾਤਸ਼ਾਹ ਨੇ ਫਰਮਾਇਆ ਕਿ ਸਹੋ ਸੁਹਾਗਣ ਪਰਮਾਤਮਾ ਦਾ ਵਾਚਕ ਹੈ, ਸਭਨਾ ਵਿੱਚ ਰਮਿਆ ਹੋਇਆ ਹੈ, ਹੁਣ ਬੰਦ ਗੁਫਾ ਵਿੱਚ ਨਾ ਬੈਠਿਆ ਕਰ, ਸਾਰਿਆਂ ਨੂੰ ਦਰਸ਼ਨ ਦਿਆ ਕਰ ਤੇ ਸਾਰਿਆਂ ਦੇ ਦਰਸ਼ਨ ਵਾਹਿਗੁਰੂ ਦੇ ਦਰਸ਼ਨ ਸਭਨਾ ਦੇ ਵਿੱਚ ਕਰਿਆ ਕਰ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਉੱਥੋਂ ਉਸਨੂੰ ਨਿਹਾਲ ਕਰਕੇ ਇੱਕ ਰਾਤ ਰਹਿ ਕੇ ਮਹਾਰਾਜ ਸਾਹਿਬ ਅੱਗੇ ਗੁਰੂ ਗਰੀਬ ਨਿਵਾਜ ਮਹਾਰਾਜ ਪਾਤਸ਼ਾਹ ਜੀ ਸਿਆਲਕੋਟ ਦੀ ਧਰਤੀ ਦੇ ਉੱਪਰ ਜਾ ਕੇ ਕੌਤਕ ਕਰ ਰਹੇ ਨੇ। ਗੁਰੂ ਮਹਾਰਾਜ ਦੇ ਚਰਨਾਂ ਵਿੱਚ ਮਨ ਬਿਰਤੀਆਂ ਟਿਕਾ ਕੇ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਏਕ ਨਿਸ਼ਾ ਬਸ ਕਰ ਤਹਿ ਥਾਨਾ
ਇੱਕ ਰਾਤ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉੱਥੇ ਵਾਸਾ ਕਰਕੇ
ਹੋਰ ਹੋਤ ਗੁਰ ਕੀਨ ਪਿਆਨਾ
ਅਗਲੇ ਦਿਨ ਦਾ ਪ੍ਰਭਾਤ ਵੇਲਾ ਹੋਇਆ ਤਾਂ ਪਾਤਸ਼ਾਹ ਜੀ ਨੇ ਉੱਥੋਂ ਚਾਲੇ ਪਾਏ ਨੇ ਸਮੇਤ ਭਾਈ ਬਾਲਾ ਮਰਦਾਨਾ ਸਾਹਿਬ ਜੀ ਦੇ
ਪੁਨ ਸਿਆਲਕੋਟ ਵਿਖੇ ਚੱਲ ਆਏ।
ਸਿਆਲਕੋਟ ਸ਼ਹਿਰ ਅੱਜ ਕੱਲ ਸਾਧ ਸੰਗਤ ਜੀ ਪਾਕਿਸਤਾਨ ਦਾ ਇਲਾਕਾ, ਉੱਥੇ ਮਹਾਰਾਜ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਜਗਤ ਗੁਰੂ ਜੀਵਾਂ ਦਾ ਉਧਾਰ ਕਰਦੇ ਹੋਏ ਪਹੁੰਚੇ ਨੇ।
ਮੁਝਸੋ ਐਸੇ ਬਚਨ ਅਲਾਏ
ਭਾਈ ਬਾਲਾ ਸਾਹਿਬ ਜੀ ਖਡੂਰ ਸਾਹਿਬ ਬੈਠੇ ਹੋਏ ਧੰਨ ਧੰਨ ਗੁਰੂ ਅੰਗਦ ਸਾਹਿਬ ਜੀ ਨੂੰ ਇਤਿਹਾਸ ਸੁਣਾ ਰਹੇ ਨੇ ਤੇ ਕਹਿੰਦੇ ਨੇ ਮੇਰੇ ਤਾਂ ਹੀ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਇਹ ਬਚਨ ਕੀਤੇ।
ਬਾਲਾ ਇਸ नगर मजारा।
सतगुरु गुरु नानक साहब जी ने फरमाया कि भाई बालिया इस सियालकोट नगर दे विच
संसारी एक मीत हमारा,
साडा एक मित्र रहिंदा है पर उसकी बिरती संसारक कारां व्यहारां दे विच खचत हुई पई है।
पूरब गमनियो जो संगारा,
महाराज साहब ने फरमाया भाई बालिया एक बार पहला वो अपने नाल भी देशां दे संतरां दे रटन दे विच अपने नाल गया सी।
मूला नाम सो यहां अगारा,
उसका नाम मूला है ते इथे अगे उसका घर आवेगा।
तहसो मिलन चाहे मन मेरा,
पहले पातशाह ने फरमाया कि उस भाई मूले नू मिलन वास्ते साडा मन करदा है।
चलो अबै जित दिश हवै डेरा,
इस लई चलिए हुण जिस पासे उसका घर है उस नू जा मिलिए।
असकै चल मूले के पौर,
इस तरह कह के धन गुरु नानक साहिब जी मूले खत्री दे घर दे दरवाजे अगे जा पहुंचे हन।
आए खरे बेदी सिर मार,
बेदियां दे कुल नू सारे संसार विच प्रसिद्ध करन वाले सच्चे सतगुरु साहिब जी उत्थे आण खड़े होए।
करनी सनमुख जब है निहारे,
मूले खत्री दी घर वाली ने जदों धन गुरु नानक साहिब महाराज जी नू आया नू देखिया है।
तिज पति सो अस बचन उचारे,
अपने पति मूले खत्री दे ताई इस तरह राय देन लगी है, गलत राय देन लगी है।
पूरब गमनियो जाहे संगारे,
इन्हां संतां दे नाल तू पहला एक वारी चला गया सीगा ते कई महीने आया नहीं सी।
ओ अब साध आए तब द्वारे,
ओ साधु संत घर दे बूहे अगे फेर आउन डए हन, तुरे आ रहे हन।
घर मह तूरन दुरे जाई,
इस करके घर दे विच जल्दी जल्दी जाके लुक जा। साध संगत जी जो गुरमत दी सिख्या है साडे सतगुरु महाराज पातशाह जी ने सुखी जीवन जीवन दे वास्ते जो बैलेंस जिंदगी दा बख्शिश कीता है, सिंह जो है इनू राजे दा खिताब है ते सिंघणी नू वजीर दा खिताब है। वजीर राय तो दे सकदा है, राजे नू चाहिदी है अपनी सोच विचार मुताबक उस राय नू जिहड़ा है विचार के ते फिर फैसला लवे। जिहड़ा वजीर है उहदा वी फर्ज बनदा है भी बड़ी चंगी राय देवे, धोखे विच ना रखे ते अपनियां मनमर्जियां दियां राय दे के अपना ते राजे दा भी सारा राज भाग ही ना तबाह कर लवे। इसलिए अपना अपना फर्ज निभाउणा जिहड़ा उहदा सोच विचार के निभाउणा चाहीदा है। सिंह सिंघणी, पति पत्नी, सिख सिखणी, ए दंपति ये महाराज साहब जी की गुरमत नूं धारण करके बड़ा सुखमई जीवन जिहड़ा उह घर दे विच जीविया जा सकता है। पर जे वजीर जिहड़ा उह कहे मैं राजे वाली ड्यूटी निभावां ते राजे नूं जिहड़ा है उह वजीर बन के चलना चाहीदा है, इउं साध संगत जी फिर उल्ट पुल्ट सारा कुछ हो जाता है। मूला खत्री जिहड़ा सतगुरु सच्चे पातशाह विच शरदा रख के तीन ढाई महीने गुरु साहब दे नाल दर्शन दीदार करता रहा, आनंद लैंदा रहा, हुण महाराज जद उस नूं मिलन वास्ते आए है ते पत्नी ने बड़ी गलत राय दित्ती है, कहिंदी साधू आ गए ने फिर तैनू लै जाणगे, घर दे काम जिहड़े ने उह रुकणगे, इसलिए तू लुक जा ते मैं झूठ बोल दिंदी हां। इस प्रकार मन गया उस वक्त राय अपनी पत्नी दी धोखे विच आ गया है।
ताहे ता तुझको लहे बुलाई,
पत्नी कहिंदी नहीं तो तैनू बुला लैणगे आवाज मार के।
जदप मूला प्रभ को जानत,
कवि संतोख सिंह साहिब जी फरमाउंदे ने लिखदे ने कहिंदे जद के भाई मूला खत्री गुरु साहिब दी महिमा नू जानदा भी है के धन गुरु नानक साहब इस संसार दा उधार करन लई आप निरंकार आया होया है, महिमा नू जानदा होया भी फिर भी पत्नी दी गल नू मन गया।
मेहमानी की रीत पछाणत,
बड़ी चंगी तरह सतगुरु साहब दी महिमा नू पछाणदा भी सी।
करामात युत अंतर जामी,
इन्ना उस नू पता है भी अंतर जामी भी हन, उन्हां बुझ भी लैणा मैं किथे लुकिया हां, उन्हां अंदर करामातां भी हन, ए भी पता है मूले नू।
करें जो चाहे सब घट स्वामी,
पता भी है कि जो चाहते ने स्वामी गुरु नानक साहब जी वह कर सकते हन।
तद पते ने मत बिचलाई,
तां भी इस दी मत जिहड़ी सी वह बिचड़ गई। कई बार साध संगत जी प्रेम का गलत फायदा कोई इंसान लै लैंदा है, भई प्रेम इन्ना हुंदा है कि किसी की कई गल अदूली नहीं जाती, अग्गों ना नहीं की जाती। इस वर्ग प्रकार साध संगत जी फिर जिथे इन्ना माण तान होवे पई गल मोड़नी नहीं ਉੱਥੇ ਤੇ ਬਿਲਕੁਲ ਹੀ ਗਲਤ ਰਾਏ ਜਿਹੜੀ ਉਹ ਨਹੀਂ ਨਾ ਦੇਣੀ ਚਾਹੀਦੀ, ਕਿਉਂਕਿ ਗੱਲ ਅਗਲੇ ਨੇ ਮੰਨ ਲੈਣੀ ਹੈ, ਲੌਸ ਹੋ ਜਾਣਾ, ਨੁਕਸਾਨ ਹੋ ਜਾਣਾ। ਜੇ ਮਿੱਤਰ ਦਾ ਨੁਕਸਾਨ ਹੋ ਗਿਆ ਤੇ ਨੁਕਸਾਨ ਆਪਣਾ ਵੀ ਨਾਲ ਹੈ, ਜੇ ਜੀਵਨ ਸਾਥੀ ਦਾ ਹੋ ਗਿਆ ਉਹ ਤੇ ਨੁਕਸਾਨ ਹੀ ਬਿਲਕੁਲ ਆਪਣਾ ਹੁੰਦਾ ਹੈ ਨਾ। ਇਸ ਲਈ ਮੂਲਾ ਖੱਤਰੀ ਆਪਣੀ ਧਰਮ ਸੁਪਤਨੀ ਦੀ ਗੱਲ ਨੂੰ ਅੱਗਿਓਂ ਅਦੂਲ ਨਹੀਂ ਸਕਿਆ, ਨਾ ਨਹੀਂ ਕਰ ਸਕਿਆ।
ਪੂਰਨ ਬਰਿਓ ਸਦਨ ਮਹਿ ਜਾਈ,
ਬੜੀ ਬੜੀ ਜਲਦੀ ਜਾ ਕੇ ਤੇ ਘਰ ਦੇ ਪਿਛਲੇ ਪਾਸੇ ਹਵੇਲੀ ਵੱਲ ਨੂੰ ਗਿਆ ਹੈ ਲੁਕਣ ਵਾਸਤੇ।
ਉਹ ਮੈਂ ਸ਼ੁਸ਼ਕ ਪਰੇ ਜਿਹ ਥਾਈ,
ਸੁੱਕੀਆਂ ਪਾਥੀਆਂ ਦਾ ਬਣਾਇਆ ਹੋਇਆ ਘੀਰਾ ਤੇ ਉਹਨੂੰ ਲਾਇਆ ਹੋਇਆ ਥੋੜਾ ਜਿਹਾ ਰਾਹ ਕੱਢ ਕੇ ਵਿੱਚੋਂ ਦੀ ਸੰਨ ਜੀ ਲਾਈ ਹੋਈ ਤੇ ਉਹਦੇ ਵਿੱਚ ਸਿਰਫ ਬੈਠਣ ਜੋਗੀ ਜਗ੍ਹਾ ਹੈ, ਉੱਥੇ ਜਾ ਕੇ ਵੜ ਗਿਆ ਹੈ।
ਵੱਡੋ ਤਿਮਰ ਤਹ ਦੇਹੇ ਦੁਰਾਈ,
ਬਹੁਤ ਜ਼ਿਆਦਾ ਉੱਥੇ ਹਨੇਰਾ ਸੀ, ਤਿਮਰ ਸੀ ਤੇ ਉੱਥੇ ਜਾ ਕੇ ਬਹਿ ਗਿਆ ਹੈ।
ਗੁਰੂ ਨਾਨਕ ਜਾਨੀ ਬਿਦਸਾਈ,
ਧੰਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਉਸ ਦੇ ਇਸ ਸਾਰੇ ਮਨ ਦੀ ਹੇਰਾ ਫੇਰੀ ਦੇ ਵਿਚਾਰਾਂ ਨੂੰ ਜਾਣ ਗਏ ਹਨ।
ਮੂਲੇ ਮੂਲੇ ਊਚ ਅਲਾਈ,
ਇੰਨੇ ਵੱਡੇ ਭਾਗ ਕਿਸੇ ਇਨਸਾਨ ਦੇ ਹੋਣ ਕਿ ਗੁਰੂ ਨਾਨਕ ਸਾਹਿਬ ਉਹਨੂੰ ਬੂਹੇ ਅੱਗੇ ਖਲੋ ਕੇ ਆਵਾਜ਼ਾਂ ਮਾਰਨ, ਭਈ ਮੂਲਿਆ ਆ ਤੈਨੂੰ ਮਿਲਣ ਵਾਸਤੇ ਆਏ ਹਾਂ। ਇੰਨੇ ਵੱਡੇ ਭਾਗ ਤੇ ਸ਼ਾਇਦ ਕਈਆਂ ਜਨਮਾਂ ਦੀ ਬੰਦਗੀ ਤੋਂ ਬਾਅਦ ਬਣਦੇ ਹੈ। ਮਹਾਰਾਜ ਪਾਤਸ਼ਾਹ ਉਹਦੇ ਦਰਵਾਜ਼ੇ ਅੱਗੇ ਖੜੇ ਨੇ, ਕਹਿੰਦੇ ਨੇ ਮੂਲਿਆ ਆਪ ਹੀ ਤੈਨੂੰ ਮਿਲਣ ਵਾਸਤੇ ਆਏ ਹਾਂ।
ਗੁਹਾਰ ਨਾਰ ਨਿਜ ਕੰਨ
ਸੁਣੀ ਹੈ, ਜਦੋਂ ਆਵਾਜ਼ ਉਸਦੀ ਪਤਨੀ ਨੇ ਗੁਰੂ ਨਾਨਕ ਸਾਹਿਬ ਦੀ ਆਵਾਜ਼ ਆਪਣੇ ਕੰਨ ਵਿੱਚ ਜਦੋਂ ਸੁਣੀ ਹੈ,
ਪ੍ਰਭ ਕੇ ਸਨਮੁਖ ਬਚਨ ਬਖਾਨਾ,
ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਅੱਗਿਓਂ ਪਤਨੀ, ਜੋ ਪਤਨੀ ਮੂਲਾ ਖੱਤਰੀ ਦੀ ਅੱਗਿਓਂ ਜਵਾਬ ਦਿੰਦੀ ਉੱਤਰ ਦਿੰਦੀ ਹੈ।
ਪੁਕਾਰੇ ਸੋ ਨਹਿ
ਕਹਿੰਦੀ ਹੈ, ਫਕੀਰ ਜੀ ਜਿਸ ਨੂੰ ਆਵਾਜ਼ ਮਾਰਦੇ ਜੇ ਨਾ ਉਹ ਘਰ ਵਿੱਚ ਨਹੀਂ ਹੈਗਾ।
ਕਾਜ ਕਰਨ ਗਮਨਿਓ ਕਿਤ ਗ੍ਰਾਮੋ,
ਕਹਿੰਦੀ ਹੈ ਕੋਈ ਕੰਮ ਕਰਨ ਵਾਸਤੇ ਪਿੰਡ ਵਿੱਚ ਗਿਆ ਹੋਇਆ ਹੈ।
ਦੋਹਰਾ ਸੁਣ ਕੇ ਸ਼੍ਰੀ ਗੁਰ ਬਚ ਕਹਿਓ ਬੇਮੁਖ ਕਰਮ ਵਿਹੀਨ,
ਇਸ ਦੀ ਆਵਾਜ਼ ਨੂੰ ਸੁਣ ਕੇ ਧੰਨ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਮੁਖ ਤੋਂ ਬਚਨ ਕੀਤਾ ਮੂਲੇ ਨੂੰ ਸੰਬੋਧਨ ਹੋ ਕੇ। ਮਹਾਰੇ ਕਹਿੰਦੇ ਹੋਏ ਬੇਮੁਖ ਉਹ ਕਰਮਾਂ ਤੋਂ ਹੀਣਿਆ ਇਨਸਾਨਾ,
ਹਮ ਆਏ ਤੁਝ ਮਿਲਨ ਕੋ ਛਪਨ ਸਦਨ ਮਹਿਕੀਨ,
ਅਸੀਂ ਤੈਨੂੰ ਇੰਨੇ ਕਦਮ ਚੱਲ ਕੇ ਰਸਤੇ ਵੱਲੋਂ ਵੱਖਰੇ ਮੁੜ ਕੇ ਇਸ ਪਾਸੇ ਨੂੰ ਤੈਨੂੰ ਮਿਲਣ ਵਾਸਤੇ ਆਏ ਹਾਂ ਤੇ ਤੂੰ ਘਰ ਦੇ ਵਿੱਚ ਲੁਕ ਗਿਆ ਹੈ ਕਰਮਾਂ ਤੋਂ ਹੀਣਿਆ।
ਜਾਓ ਪਈ ਜੀਵਨ ਝੂਠ ਮਰਨ ਸੱਚ ਕਹਾਈ,
ਇੱਕ ਸਮੇਂ ਦੀ ਘਟਨਾ ਪਹਿਲਾਂ ਹੋ ਚੁੱਕੀ ਸੀ ਜਦੋਂ ਧੰਨ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਭਾਈ ਮਰਦਾਨਾ ਸਾਹਿਬ ਜੀ ਨੂੰ ਇੱਕ ਟਕਾ ਦੇ ਕੇ ਸਿਆਲਕੋਟ ਦੇ ਬਾਜ਼ਾਰ ਵਿੱਚ ਭੇਜਿਆ ਸੀ ਔਰ ਕਿਹਾ ਸੀ ਇਹਦਾ ਸੱਚ ਤੇ ਝੂਠ ਖਰੀਦ ਕੇ ਲਿਆ। ਜਦੋਂ ਮਰਦਾਨਾ ਸਾਹਿਬ ਜੀ ਦੁਕਾਨ ਤੇ ਜਾਂਦੇ ਹੈ ਦੁਕਾਨਾਂ ਵਾਲੇ ਮਖੌਲ ਕਰਦੇ ਸੀ, ਕਹਿੰਦੇ ਸੱਚ ਝੂਠ ਇੱਦਾਂ ਦੁਕਾਨਾਂ ਥੋੜਾ ਵਿਕਦਾ, ਤੈਨੂੰ ਕਿੰਨੇ ਘਲਾਇਆ ਹੈ? ਕਹਿੰਦਾ ਜ਼ਰੂਰ ਵਿਕਦਾ ਹੋਏਗਾ, ਮੇਰੇ ਸੱਚੇ ਪਾਤਸ਼ਾਹ ਨੇ ਭੇਜਿਆ। ਚੱਲਦਿਆਂ ਚੱਲਦਿਆਂ ਬਾਜ਼ਾਰਾਂ ਦੇ ਵਿੱਚ ਜਦੋਂ ਮੂਲੇ ਇਸੇ ਮੂਲੇ ਖੱਤਰੀ ਦੀ ਦੁਕਾਨ ਤੇ ਭਾਈ ਮਰਦਾਨਾ ਜੀ ਗਏ, ਇਹਨੇ ਕਾਗਜ਼ ਦੇ ਉੱਪਰ ਲਿਖ ਦਿੱਤਾ ਹੈ ਭਾਈ ਮਰਨਾ ਸੱਚ ਤੇ ਜਿਉਣਾ ਝੂਠ ਤੇ ਟਕਾ ਰੱਖ ਲਿਆ। ਉਹ ਕਾਗਜ਼ ਨੂੰ ਲੈ ਕੇ ਭਾਈ ਮਰਦਾਨਾ ਸਾਹਿਬ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆ ਗਏ ਨੇ। ਮਹਾਰਾਜ ਨੇ ਕਿਹਾ ਜਾ ਹੁਣ ਉਹਨੂੰ ਬੁਲਾ ਕੇ ਲਿਆ। ਜਦੋਂ ਬੁਲਾ ਕੇ ਲਿਆਂਦਾ ਮਹਾਰਾਜ ਪਾਤਸ਼ਾਹ ਕਹਿੰਦੇ ਸਿਰਫ ਲਿਖ ਹੀ ਦਿੱਤਾ ਹੈ ਕਿ ਜਾਂ ਅੰਦਰੋਂ ਬਿਰਤੀ ਦੇ ਨਾਲ ਅਵਸਥਾ ਦੇ ਨਾਲ ਪਤਾ ਹੈ? ਕਹਿੰਦਾ ਮਹਾਰਾਜ ਹੁਣ ਅੰਦਰੋਂ ਬਿਰਤੀ ਦੇ ਨਾਲ ਤੁਸੀਂ ਕਿਰਪਾ ਕਰਕੇ ਜਣਾ ਦਿਓ। ਫਿਰ ਮਹਾਰਾਜ ਇਹਨੂੰ ਨਾਲ ਲੈ ਗਏ ਸਨ, ਇਹਨੂੰ ਸੰਗਤ ਬਖਸ਼ੀ ਸੀ ਆਪਣੇ ਚਰਨਾਂ ਦੀ ਢਾਈ ਤਿੰਨ ਮਹੀਨੇ। ਅੱਜ ਮਹਾਰਾਜ ਪਾਤਸ਼ਾਹ ਦੇ ਦਰਵਾਜ਼ੇ ਅੱਗੇ ਖਲੋ ਕੇ ਇਹਨੂੰ ਦੱਸ ਰਹੇ ਹੈ ਭਾਈ ਆਓ ਤੂੰ ਉਹ ਕਿਸੇ ਸਮੇਂ ਲਿਖ ਕੇ ਦਿੱਤਾ ਸੀ ਕਿ ਮਰਨਾ ਜੋ ਹੈ ਉਹ ਸੱਚ ਹੈ, ਜਿਉਣਾ ਝੂਠ ਹੈ, ਪਰ ਹੁਣ ਕੀ ਹੋ ਗਿਆ? ਉਹ ਜਿਹੜੇ ਬਚਨ ਸੀ ਉਹਨਾਂ ਤੋਂ ਹੁਣ ਉਲਟਾ ਕੰਮ ਕਰ ਰਿਹਾ ਹੈ।
ਮੂੜਮਤੀ ਪਰ ਭੇਦ ਨਾ ਲਹਈ,
ਇਹ ਮੂੜਮਤੀ ਤੂੰ ਭੇਦ ਨਹੀਂ ਲਹਿਆ ਉਹਨਾਂ ਬਚਨਾਂ ਦਾ, ਉਹਨਾਂ ਬਚਨਾਂ ਨੂੰ ਮੰਨਿਆ ਨਹੀਂ ਹੈ।
ਕਹੇ ਨਾਰ ਕੇ ਦੁਰਿਓ ਅਗਾਰਾ,
ਪਤਨੀ ਦੇ ਆਖੇ ਲੱਗ ਕੇ ਤੂੰ ਲੁਕ ਗਿਆ ਹੈ ਪਾਥੀਆਂ ਵਾਲੇ ਗਹੀਰੇ ਦੇ ਵਿੱਚ।
ਅਸ ਕਹਿ ਬਹਰ ਸ਼ਲੋਕ ਉਚਾਰਾ,
ਤਰਾ ਕਹਿ ਕੇ ਧੰਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤੇ ਆਪਣੇ ਮੁਖ ਤੋਂ ਪਵਿੱਤਰ ਬਾਣੀ ਦਾ ਸੋ ਇਸ ਪ੍ਰਕਾਰ ਬਚਨ ਉਚਾਰਿਆ।
ਲੋਕ ਨਾਲ ਕਿਰਾੜਾ ਦੋਸਤੀ ਕੂੜਾ ਕੂੜੀ ਪਾਏ,
ਪਾਤਸ਼ਾਹ ਨੇ ਫਰਮਾਨ ਕੀਤਾ ਹੈ ਕਿ ਕਿਰਾੜ ਦਾ ਅਰਥ ਹੁੰਦਾ ਹੈ ਬਾਣੀਆਂ। ਮਹਾਰਾਜ ਪਾਤਸ਼ਾਹ ਨੇ ਕਿਹਾ ਬਾਣੀਆਂ ਇਨਸਾਨ ਮਾਇਆ ਦੀ ਕਿਰਸ ਇੰਨੀ ਕਰਦਾ ਹੈ ਤੇ ਮਰਨ ਤੋਂ ਇੰਨਾ ਡਰਦਾ ਰਹਿੰਦਾ ਹੈ। ਕਰਾੜਾਂ ਦੇ ਨਾਲ ਲਾਈ ਹੋਈ ਦੋਸਤੀ ਤੇ ਮਿੱਤਰਤਾ ਜੋ ਹੈ ਉਹ ਝੂਠੀ ਹੀ ਝੂਠੀ ਨਿਕਲਦੀ ਹੈ।
ਮਰਨ ਨਾ ਜਾਪੈ ਮੂਲਿਆ ਆਵੈ ਕਿਤੇ ਥਾਏ।
ਇਹ ਭਾਈ ਮੂਲਿਆ ਤੂੰ ਸਾਡੇ ਕੋਲ ਆਉਣ ਤੋਂ ਲੁਕ ਗਿਆ ਹੈ ਪਿੱਛੇ ਗਹੀਰੇ ਵਿੱਚ ਜਾ ਕੇ, ਪਰ ਮੌਤ ਦਾ ਕੋਈ ਪਤਾ ਨਹੀਂ ਹੁੰਦਾ ਕਦੋਂ ਆ ਜਾਣੀ ਹੈ।
ਚੌਪਈ ਇਸ ਵਿਦ ਕਹਿ ਮਕਰੰਦੀ ਬਦਨਾ।
ਇਸ ਪ੍ਰਕਾਰ ਪਵਿੱਤਰ ਬਚਨ ਪਵਿੱਤਰ ਮੁਖ ਤੋਂ ਮਕਰੰਦੀ ਸ਼ਹਿਦ ਤੇ ਬਦਨ ਮੁਖ ਮਹਾਰਾਜ ਸਾਹਿਬ ਜੀ ਦੇ ਮਿੱਠੇ ਬਚਨ ਉਚਾਰਨ ਵਾਲੇ ਮੁਖੜੇ ਤੋਂ ਸਤਿਗੁਰੂ ਜੀ ਇਹ ਬਚਨ ਕਹਿ ਕੇ ਚੱਲ ਪਏ।
ਚਲੇ ਪੀਠ ਦੇ ਘਰ ਨਿਜ ਸਦਨਾ।
ਹੁਣ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਇਸ ਦੇ ਘਰ ਵੱਲ ਪਿੱਠ ਕਰਕੇ ਮਹਾਰਾਜ ਜੀ ਚੱਲ ਪਏ ਹਨ।
ਤਹਿ ਖਿਨ ਸ਼ਿਆਮ ਨਾਗ ਤਹਿ ਨਿਕਸਾ।
ਇਸ ਵੇਲੇ ਸਾਧ ਸੰਗਤ ਜੀਓ ਉਸੇ ਹੀ ਵੇਲੇ ਨਿਕਲਿਆ ਹੈ ਉਸ ਗਹੀਰੇ ਦੇ ਵਿੱਚੋਂ ਇੱਕ ਕਾਲਾ ਨਾਗ, ਉਹਨੇ ਮੂਲੇ ਖੱਤਰੀ ਦੀ ਬਾਂਹ ਤੇ ਮਾਰਿਆ ਡੰਗ, ਅੰਦਰੋਂ ਹਾਏ ਹਾਏ ਕਰਦਾ ਹੋਇਆ ਬਾਹਰ ਨਿਕਲਿਆ ਤੇ ਆਪਣੀ ਪਤਨੀ ਨੂੰ ਕਹਿੰਦਾ, ਤੂੰ ਮੈਨੂੰ ਮਰਵਾਇਆ ਹੈ, ਆਏ ਹੋਏ ਸੰਤਾਂ ਤੋਂ ਬੇਮੁਖ ਕਰਵਾਇਆ ਹੈ, ਦੱਸ ਕਿਸ ਪਾਸੇ ਨੂੰ ਗਏ ਨੇ, ਮੈਂ ਉਹਨਾਂ ਕੋਲੋਂ ਭੁੱਲ ਬਖਸ਼ਾ ਲਵਾਂ। ਇਸ ਤਰ੍ਹਾਂ ਕਹਿੰਦੇ ਕਹਿੰਦੇ ਨੂੰ ਹੀ ਕਾਲੇ ਨਾਗ ਦੇ ਡੰਗ ਦੀ ਜ਼ਹਿਰ ਚੜ ਗਈ, ਬੇਹੋਸ਼ ਹੋ ਕੇ ਡਿੱਗ ਪਿਆ। ਆਸ ਪਾਸ ਗਵਾਂਢੀ ਜਿਹੜੇ ਉਹਨਾਂ ਨੂੰ ਪਤਾ ਲੱਗਾ ਲੋਕ ਆਏ ਨੇ, ਆਣ ਕਰਕੇ ਉਹਨਾਂ ਨੇ ਸੋਚਿਆ ਕਿ ਜਿਹੜੇ ਮਹਾਂਪੁਰਖ ਆਏ ਸੀ ਉਹਨਾਂ ਦਾ ਇਸ ਨੂੰ ਸਰਾਪ ਲੱਗਾ। ਇੱਕ ਬੈਂਚ ਦੇ ਉੱਪਰ ਮੰਚ ਦੇ ਉੱਪਰ ਪਾ ਕਰਕੇ ਚੁੱਕ ਲਿਆ ਹੈ ਲੋਕਾਂ ਨੇ। ਉਤਨੀ ਦੇਰ ਨੂੰ ਧੰਨ ਗੁਰੂ ਨਾਨਕ ਸਾਹਿਬ ਭਾਈ ਬਾਲਾ ਮਰਦਾਨਾ ਸਾਹਿਬ ਇਸ ਸਿਆਲਕੋਟ ਸ਼ਹਿਰ ਦੇ ਸਾਧ ਸੰਗਤ ਜੀ ਬਾਰ ਬਾਰ, ਇੱਕ ਬੇਰ ਸਾਹਿਬ ਗੁਰਦੁਆਰਾ ਹੈ ਅੱਜ ਤੱਕ ਯਾਦਗਾਰ ਵਜੋਂ, ਉਸ ਬੇਰ ਸਾਹਿਬ ਸਥਾਨ ਵਾਲੇ ਥਾਂ ਤੇ ਮਹਾਰਾਜ ਜੀ ਚੌਂਕੜਾ ਲਾ ਕੇ ਬੈਠੇ ਹੋਏ ਸਨ। ਆਂਢੀਆਂ ਗਵਾਂਢੀਆਂ ਤੇ ਪਿੰਡ ਵਾਸੀਆਂ ਨੇ ਮੂਲੇ ਖੱਤਰੀ ਨੂੰ ਮੰਜੇ ਤੇ ਪਾ ਕਰਕੇ ਉੱਥੇ ਲਿਜਾ ਕੇ ਉਤਾਰ ਕੇ ਥੱਲੇ ਲੰਮਾ ਪਾ ਦਿੱਤਾ ਹੈ। ਸਾਰਿਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਤੁਸੀਂ ਬਖਸ਼ਿੰਦ ਸਤਿਗੁਰੂ ਹੋ, ਕਿਰਪਾ ਕਰਕੇ ਇਸ ਨੂੰ ਮਾਫ ਕਰ ਦਿਓ, ਬਖਸ਼ ਲਓ, ਇਹ ਬਚ ਜਾਵੇ। ਮਹਾਰਾਜ ਪਾਤਸ਼ਾਹ ਨੇ ਕਿਹਾ, ਹੁਣ ਤਾਂ ਤੀਰ ਕਮਾਨ ਦੇ ਵਿੱਚੋਂ ਨਿਕਲ ਚੁੱਕਾ ਹੈ, ਬਚਨ ਜ਼ਬਾਨ ਦੇ ਵਿੱਚੋਂ ਨਿਕਲ ਚੁੱਕਾ ਹੈ, ਹੁਣ ਤਾਂ ਅਕਾਲ ਪੁਰਖ ਦਾ ਜੋ ਭਾਣਾ ਵਰਤਣਾ ਸੀ ਵਰਤ ਗਿਆ, ਬਖਸ਼ਾਂਗੇ ਹੁਣ ਇਸ ਨੂੰ, ਦਸਵੇਂ ਜਾਮੇ ਵਿੱਚ ਜਾ ਕੇ ਬਖਸ਼ ਲਵਾਂਗੇ, ਕਿਉਂਕਿ ਤੁਸੀਂ ਲਿਆ ਕੇ ਦਰਸ਼ਨ ਕਰਵਾ ਦਿੱਤੇ ਹੈ, ਲਿਆ ਕੇ ਹਾਜ਼ਰੀ ਸਾਡੇ ਚਰਨਾਂ ਦੇ ਵਿੱਚ ਲਗਵਾ ਦਿੱਤੀ ਹੈ। ਚੁੱਕ ਕੇ ਲੈ ਗਏ ਨੇ, ਘਰ ਜਾਂਦਿਆਂ ਇਸ ਦੀ ਮੌਤ ਹੋ ਗਈ, ਇਹਦਾ ਸੰਸਕਾਰ ਕਰ ਦਿੱਤਾ ਗਿਆ। ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ਼ਿਕਾਰ ਘਾਟ ਵਾਲੀ ਪਹਾੜੀ ਤੇ ਚੱਲ ਰਹੇ ਨੇ, ਸਤਿਗੁਰਾਂ ਦੇ ਨਾਲ ਯੋਧੇ ਸੂਰਬੀਰ, ਸਤਿਗੁਰਾਂ ਦੇ ਮੋਢੇ ਤੇ ਧਨਖ ਹੈ। ਮਹਾਰਾਜ ਸਾਹਿਬ ਦੇ ਅੱਗੇ ਇੱਕ ਸਹਿਆ ਨਿਕਲਿਆ, ਸਤਿਗੁਰਾਂ ਨੇ ਪੱਥੇ ਚੋਂ ਤੀਰ ਕੱਢਿਆ, ਕਮਾਨ ਤੇ ਚੜਾਇਆ ਤੇ ਸਹਿ ਦਾ ਨਿਸ਼ਾਨਾ ਰੱਖ ਕੇ ਛੱਡ ਦਿੱਤਾ ਹੈ। ਜਦੋਂ ਸਹਿਆ ਮਰ ਗਿਆ, ਮਹਾਰਾਜ ਜੀ ਮੁਸਕਰਾਏ ਨੇ, ਸਿੱਖ ਪੁੱਛਦੇ, ਮਹਾਰਾਜ ਜੀ ਇਸ ਵਿੱਚ ਕੀ ਮਾਜ਼ਰਾ, ਕੀ ਭੇਦ ਹੈ, ਨਿੱਕਾ ਜਿਹਾ ਜਾਨਵਰ, ਇਹ ਕਦ ਲਈ ਮਾਰਨਾ ਸੀ, ਇਹ ਕਿਹਦੀ ਗਤੀ ਕੀਤੀ ਹੈ ਮਹਾਰਾਜ? ਪਾਤਸ਼ਾਹ ਕਹਿੰਦੇ, ਪਹਿਲੇ ਜਾਮੇ ਦਾ ਮੂਲਾ ਖੱਤਰੀ ਸਿਆਲਕੋਟ ਵਾਲਾ ਸਾਡੇ ਤੋਂ ਬੇਮੁੱਖ ਹੋਇਆ ਸੀ ਆਪਣੀ ਘਰਵਾਲੀ ਦੇ ਆਖੇ ਲੱਗ ਕੇ, ਅੱਜ ਤੱਕ ਇਹ ਵੱਖ ਵੱਖ ਜੂਨਾਂ ਦੇ ਵਿੱਚ ਭਟਕਦਾ ਹੋਇਆ, ਦੁੱਖ ਸਹਿੰਦਾ ਹੋਇਆ, ਹੁਣ ਇੱਥੇ ਸਹਿ ਦੀ ਜੂਨ ਵਿੱਚ ਪਿਆ ਸੀ, ਅੱਜ ਇਸ ਨੂੰ ਅਸਾਂ ਨੇ ਮੁਕਤ ਕਰ ਦਿੱਤਾ, ਹੁਣ ਇਹਨੂੰ ਸੱਚਖੰਡ ਵਿੱਚ ਪਹੁੰਚਾ ਦਿੱਤਾ ਹੈ। ਐਸੇ ਦੀਨ ਦਿਆਲ ਮਹਾਰਾਜ ਪਾਤਸ਼ਾਹ ਜਿਹੜਾ ਬੇਮੁੱਖ ਵੀ ਹੋ ਜਾਂਦਾ ਹੈ, ਮਹਾਰਾਜ ਪਾਤਸ਼ਾਹ ਸਮਾਂ ਪਾ ਕੇ ਫਿਰ ਵੀ ਉਹਨੂੰ ਬਖਸ਼ਦੇ ਨੇ। ਸਤਿਗੁਰੂ ਗਰੀਬ ਨਿਵਾਜ ਮਹਾਰਾਜ ਜੀ ਦਾ ਇਹ ਮਹਾਨ ਪਵਿੱਤਰ ਇਤਿਹਾਸ ਸਾਧ ਸੰਗਤ ਜੀਓ ਆਪਾਂ ਨਿਯਤ ਕੀਤੇ ਹੋਏ ਸਮੇਂ ਦੇ ਵਿੱਚ ਸਾਂਝਾ ਕੀਤਾ ਹੈ ਸਰਬੱਤ ਸੰਗਤਾਂ ਨੂੰ, ਜੀ ਆਇਆਂ ਨੂੰ। ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਤੋਂ ਸਰਵਣ ਕਰੋ ਜੀ, ਦਾਸ ਨਾਲ ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।